ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹਲਾ ਪਹਿਲਾ ਹਉਮੈ ਕਰਤਿਆਂ ਨਹਿ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਪਾਵੈ ਦੋਏ ਸੋ ਕਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਆਰੇ ਸਭ ਸੁਖ ਮੰਗੈ ਨਾਮ ਵਿਸਾਰੇ ਰਹਾਉ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੈ ਸਹਿਜ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮਾਂਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦਿਖੈ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿਜ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਗੌੜੀ ਗੁਆਰੇਰੀ ਮਹਲਾ ਪਹਿਲਾ ਹਉਮੈ ਕਰਤਿਆਂ ਨਹਿ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਮਹਾਨ ਗੁਰੂ ਅਵਤਾਰ ਧਾਰਨ ਕੀਤਾ ਹੈ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਇੱਕ ਗਿਆਨ ਦਾ ਸਾਗਰ ਹੈ ਜਿਹੜੇ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦੇ ਸਾਗਰ ਵਿੱਚ ਟੁੱਬੀਆਂ ਲਾਉਂਦੇ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਕੈਸਾ ਅਮੋਲਕ ਖਜ਼ਾਨਾ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿਸੇ ਸੰਸਾਰੀ ਮਨੁੱਖ ਨੇ ਸਵਾਲ ਕੀਤਾ ਹੈ ਕਿ ਇਹ ਗਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਨੂੰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਸਾਰੀ ਦੁਨੀਆ ਦੀ ਇਹੀ ਕੋਸ਼ਿਸ਼ ਹੈ ਇਹੀ ਇੱਕ ਯਤਨ ਹੈ ਕਿ ਅਸੀਂ ਵੱਧ ਤੋਂ ਵੱਧ ਸੁੱਖ ਪ੍ਰਾਪਤ ਕਰ ਲਈਏ ਪਹਿਲਾਂ ਤਾਂ ਸਾਨੂੰ ਇਸ ਗੱਲ ਦਾ ਹੀ ਪਤਾ ਹੋਣਾ ਚਾਹੀਦਾ ਬਈ ਅਸਲੀ ਸੁੱਖ ਹੈ ਕੀ ਕਿਉਂਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਵੀ ਪਤਾ ਨਹੀਂ ਹੈ ਅਸਲੀ ਸੁੱਖ ਹੈ ਕੀ ਸਾਡੇ ਵਿੱਚੋਂ ਬਹੁਤੇ ਉਹ ਨਾਸਮਝ ਲੋਕ ਹਨ ਜਿਹੜੇ ਸੰਸਾਰਕ ਸੁੱਖਾਂ ਦੇ ਮਗਰ ਲੱਗੇ ਫਿਰਦੇ ਹਨ, ਪਰ ਉਹਨਾਂ ਦੇ ਬਾਰੇ ਸਤਿਗੁਰੂ ਦੀ ਬਾਣੀ ਦਾ ਇਹ ਇੱਕ ਸਿਧਾਂਤ ਹੈ। ਜਦੋਂ ਅਸੀਂ ਸੰਸਾਰਕ ਸੁੱਖ ਮੰਗਦੇ ਹਾਂ, ਉਹਦੇ ਨਾਲ ਦੁੱਖ ਵੀ ਜ਼ਰੂਰ ਆਉਂਦਾ ਹੀ ਆਉਂਦਾ ਹੈ। ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਹਿ ਜਾਏ ਮਨੁੱਖ, ਸੁੱਖ ਅਤੇ ਦੁੱਖ ਦੋ ਕਿਸਮ ਦੇ ਕੱਪੜੇ ਹਨ, ਜਿਨ੍ਹਾਂ ਨੂੰ ਹਰ ਮਨੁੱਖ ਇੱਥੇ ਆ ਕੇ ਪਹਿਨਦਾ ਹੈ। ਭਾਵ ਆਪਣੇ ਕਰਮਾਂ ਦੇ ਅਨੁਸਾਰ ਹਰ ਆਦਮੀ ਨੂੰ ਸੁੱਖ ਵੀ ਅਤੇ ਦੁੱਖ ਵੀ ਦੋਵੇਂ ਭੋਗਣੇ ਪੈਂਦੇ ਹਨ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਾਨੂੰ ਬਹੁਤ ਸੁੰਦਰ ਸਿੱਖਿਆ ਬਖਸ਼ੀ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇਮਨਾ ਹਰ ਭਾਵੈ ਸੋ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਅਗਿਆਨੀ ਜੀਵਾਂ ਨੂੰ ਸਮਝਾਉਂਦੇ ਹਨ, ਅਸੀਂ ਸੁੱਖ ਦੇ ਲਈ ਸਾਰੇ ਹੀ ਯਤਨ ਕਰਦੇ ਹਾਂ। ਆ ਜਿੰਨੀ ਦੁਨੀਆ ਦੀ ਭੱਜ ਦੌੜ ਹੈ, ਜੋ ਵੀ ਕੁਛ ਹੋ ਰਿਹਾ ਹੈ ਪਾਗਲਪਨ, ਇਹਦਾ ਇੱਕੋ ਹੀ ਨਿਸ਼ਾਨਾ ਹੈ ਕਿ ਅਸੀਂ ਸਾਰੇ ਸੁੱਖ ਵਾਸਤੇ ਇਹ ਸਾਰਾ ਕਸ਼ਟ ਕਰ ਰਹੇ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਬੜੀ ਬਰੀਕੀ ਨਾਲ ਸਮਝਾਉਂਦੇ ਹਨ ਵੀ ਤੁਸੀਂ ਸੁੱਖ ਵਾਸਤੇ ਤਾਂ ਬੜੇ ਯਤਨ ਕਰਦੇ ਹੋ, ਪਰ ਤੁਸੀਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਦੇਖੋ ਕਿ ਤੁਹਾਨੂੰ ਜਿਹੜਾ ਸੁੱਖ ਚਾਹੁੰਦੇ ਹੋ ਉਹ ਸੁੱਖ ਪ੍ਰਾਪਤ ਹੋ ਗਿਆ। ਇਹ ਗੱਲ ਸੋਚਣ ਅਤੇ ਵਿਚਾਰਨ ਵਾਲੀ ਹੈ। ਅਸੀਂ ਇਸ ਗੱਲ ਵਾਲੇ ਪਾਸੇ ਧਿਆਨ ਨਹੀਂ ਦਿੰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੀ ਗੱਲ ਸਾਨੂੰ ਸਮਝਾਉਂਦੇ ਹਨ, ਇਹ ਦੁਨੀਆ ਦੇ ਲੋਕੋ, ਤੁਸਾਂ ਸੁੱਖ ਵਾਸਤੇ ਤਾਂ ਬਥੇਰੇ ਯਤਨ ਕੀਤੇ ਨੇ, ਪਰ ਕਦੇ ਦੁੱਖ ਲਈ ਵੀ ਯਤਨ ਕੀਤਾ? ਇਹ ਸੋਚਣ ਵਾਲੀ ਗੱਲ ਹੈ। ਅਸੀਂ ਦੁੱਖ ਵਾਸਤੇ ਕੋਈ ਵੀ ਯਤਨ ਨਹੀਂ ਕੀਤਾ, ਪਰ ਦੁੱਖ ਤਾਂ ਵੀ ਆ ਜਾਂਦਾ। ਤੁਸੀਂ ਇਸ ਗੱਲ ਤੋਂ ਇਹ ਸਿੱਖਿਆ ਲਓ ਬਈ ਜੇ ਦੁੱਖ ਬਿਨਾਂ ਚਾਹਿਆਂ ਬਿਨਾਂ ਕੋਸ਼ਿਸ਼ ਕੀਤੀਆਂ ਵੀ ਸਾਨੂੰ ਆ ਕੇ ਪ੍ਰਾਪਤ ਹੋ ਜਾਂਦਾ ਹੈ, ਅਤੇ ਸੁੱਖ ਵੀ ਉਸੇ ਤਰ੍ਹਾਂ ਹੀ ਆ ਸਕਦਾ। ਪਰ ਸਾਡੀ ਐਸੀ ਅਗਿਆਨਤਾ ਹੈ, ਸਾਡੀ ਦੌੜ ਸੁੱਖ ਵਾਲੇ ਪਾਸੇ ਲੱਗੀ ਹੋਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਪ੍ਰਮ ਦਾ ਪਰਮ ਭੁਲਾਇਆ। ਜਿਵੇਂ ਹੀਰਾ ਹਰਣ ਕਸਤੂਰੀ ਦੀ ਪਾਲ ਬਾਹਰ ਕਰਦਾ ਹੈ, ਪਰ ਉਸਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ, ਕਸਤੂਰੀ ਦਾ ਨਾਪਾ ਤੇ ਮੇਰੀ ਆਪਣੀ ਹੀ ਨਾਭੀ ਦੇ ਵਿੱਚ ਹੈ। ਬਸੰਤ ਰੁੱਤ ਵਿੱਚ ਉਹਦੇ ਵਿੱਚੋਂ ਹੀ ਮੈਨੂੰ ਖੁਸ਼ਬੂ ਆਉਂਦੀ ਹੈ, ਪਰ ਉਹਨੂੰ ਇਸ ਗੱਲ ਦਾ ਪਤਾ ਨਾ ਹੋਣ ਕਰਕੇ ਭਰਮ ਦਾ ਭਰਮ ਭੁਲਾਇਆ, ਉਹ ਭਰਮ ਦਾ ਭਰਮਾਇਆ ਹੋਇਆ ਬਾਹਰ ਹੀ ਭਟਕਦਾ ਰਹਿੰਦਾ। ਕਦੇ ਝਾੜੀਆਂ ਵਿੱਚ ਜਾ ਕੇ ਸਿੰਘ ਫਸਾ ਲੈਂਦਾ, ਕਦੇ ਗੰਦੇ ਡੁੰਮ ਪਈ ਆਸ, ਕਦੇ ਗੰਦੇ ਡੁੰਮਾਂ ਦੇ ਵਿੱਚ ਜਾ ਕੇ ਡਿੱਗ ਪੈਂਦਾ। ਇਹੀ ਹਾਲਤ ਉਸ ਮਨੁੱਖ ਦੀ ਹੈ ਜਿਹੜਾ ਉਸ ਭੁੱਲੇ ਹਰਣ ਵਾਂਗੂ ਅਸਲੀ ਜਿਹੜੀ ਕਸਤੂਰੀ ਦੀ ਪਹਿਚਾਣ ਨਹੀਂ ਕਰ ਸਕਦਾ, ਬਲਕਿ ਬਾਹਰੋਂ ਪਦਾਰਥਾਂ ਵਿੱਚੋਂ, ਨਸ਼ਿਆਂ ਵਿੱਚੋਂ ਅਤੇ ਹੋਰ ਚੀਜ਼ਾਂ ਦੇ ਵਿੱਚੋਂ ਸੁੱਖ ਭਾਲ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਹ ਦੁਨੀਆ ਦੇ ਲੋਕੋ, ਜ਼ਰਾ ਸੋਚੋ, ਜੇ ਦੁੱਖ ਲਈ ਕੋਸ਼ਿਸ਼ ਕੋਈ ਵੀ ਨਹੀਂ ਕਰ ਰਿਹਾ ਅਤੇ ਨਾ ਕੋਸ਼ਿਸ਼ ਕੀਤੀਆਂ ਹੋਈਆਂ ਵੀ ਦੁੱਖ ਆਪਣੇ ਆਪ ਹੀ ਆ ਜਾਂਦਾ ਹੈ, ਕਿ ਇਸੇ ਤਰ੍ਹਾਂ ਸੁੱਖ ਨਹੀਂ ਸਾਨੂੰ ਮਿਲੇਗਾ ਆਪਣੇ ਕਰਮਾਂ ਅਨੁਸਾਰ? ਇਹ ਤਾਂ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖ ਲਓ ਸਾਰੀ ਦੁਨੀਆ ਸੁੱਖ ਲਈ ਯਤਨ ਕਰ ਰਹੀ ਹੈ, ਦੁੱਖ ਲਈ ਕੋਈ ਵੀ ਯਤਨ ਨਹੀਂ ਕਰਦਾ, ਪਰ ਦੁੱਖ ਵੀ ਅਤੇ ਸੁੱਖ ਦੋਵੇਂ ਹੀ ਸਾਨੂੰ ਬਰਾਬਰ ਮਿਲ ਰਹੇ ਨੇ। ਕਿਉਂ? ਇਹ ਵਾਹਿਗੁਰੂ ਦਾ ਹੁਕਮ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਲਿਖਦੇ ਨੇ, ਹੁਕਮ ਲਿਖ ਦੁੱਖ ਸੁੱਖ ਪਾਈਆ ਹੈ। ਇਹ ਹੁਕਮ ਦੇ ਵਿੱਚ ਜਿਹੋ ਜਿਹੇ ਕਰਮ ਲਿਖੇ ਹੋਏ ਹੁੰਦੇ ਹਨ, ਉਹਨਾਂ ਦੇ ਅਨੁਸਾਰ ਦੁੱਖ ਵੀ ਅਤੇ ਸੁੱਖ ਸਾਨੂੰ ਮਿਲਦੇ ਰਹਿੰਦੇ ਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ, ਆਪਣੇ ਮਨ ਨੂੰ ਪਾਣੀ ਵਿੱਚ ਲੈ ਆਓ, ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਹੋਣਾ, ਸਾਡੇ ਯਤਨ ਕੀਤੀਆਂ ਕਦੇ ਸਾਨੂੰ ਸੁੱਖ ਨਹੀਂ ਮਿਲ ਸਕਦਾ, ਚਾਹੇ ਜਿੰਨਾ ਮਰਜ਼ੀ ਭੱਜ ਲਓ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਆਪਣੇ ਮਨ ਨੂੰ ਟਿਕਾਅ ਵਿੱਚ ਲੈ ਆਓ, ਇਕਾਗਰਤਾ ਵਿੱਚ ਲੈ ਆਓ, ਬਾਣੀ ਨਾਲ ਜੋੜੋ, ਗੁਰੂ ਚਰਨਾਂ ਦੇ ਨਾਲ ਜੋੜੋ, ਅਤੇ ਫਿਰ ਤੁਹਾਨੂੰ ਇੱਥੋਂ ਸੁੱਖ ਪ੍ਰਾਪਤ ਹੋ ਸਕਦਾ ਹੈ। ਲਓ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੀ ਹਾਲਤ ਬਿਆਨ ਕਰਦੇ ਹਨ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ ਰਹਾਓ। ਸਤਿਗੁਰੂ ਕਹਿੰਦੇ ਨੇ ਅਸਲੀ ਸੁੱਖ ਦਾ ਸਾਧਨ ਹੈ ਪਰਮੇਸ਼ਰ ਦਾ ਨਾਮ, ਪਰ ਇਹ ਜਿਤਨਾ ਵੀ ਸੰਸਾਰ ਹੈ ਇਹ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਜੁੜ ਰਿਹਾ। ਤੁਸੀਂ ਹੁਣ ਵੇਖ ਲਓ ਆਪਾਂ ਕਿੰਨੀ ਕੁ ਗਿਣਤੀ ਵਿੱਚ ਇੱਥੇ ਬੈਠੇ ਹਾਂ ਅਤੇ ਕਿੰਨਾ ਕੁ ਆਪਾਂ ਭਜਨ ਸਿਮਰਨ ਕਰਦੇ ਹਾਂ। ਬਾਕੀ ਦੁਨੀਆਂ ਦੀ ਹਾਲਤ ਵੀ ਵੇਖ ਲਓ, ਜਿਨ੍ਹਾਂ ਦੇ ਕੋਲ ਨਾ ਨਿਤਨੇ ਵਾਸਤੇ ਸਮਾਂ ਹੈ ਅਤੇ ਨਾ ਸੰਗਤ ਵਾਸਤੇ ਸਮਾਂ ਹੈ। ਮੈਨੂੰ ਇੱਕ ਗੱਲ ਬੜੀ ਕਿਸੇ ਮਹਾਂਪੁਰਖ ਦੀ ਵਧੀਆ ਲੱਗੀ, ਕਹਿੰਦੇ ਕਿਸੇ ਵੀ ਆਦਮੀ ਕੋਲ ਚਲੇ ਜਾਓ, ਉਹਨੂੰ ਆਖੋ ਬਈ ਤੂੰ ਨਿਤਨੇਮ ਕਰ ਲਿਆ ਕਰ, ਤੂੰ ਕਥਾ ਸੁਣਨ ਵਾਸਤੇ ਆਇਆ ਕਰ, ਤੂੰ ਸਿਮਰਨ ਵਾਸਤੇ ਸਮਾਂ ਕੱਢਿਆ ਕਰ। ਉਹ ਕਹਿੰਦਾ ਕਰੀਏ ਕੀ ਜੀ, ਕੰਮ ਕਾਰ ਹੀ ਇੰਨੇ ਨੇ, ਬਸ ਟਾਈਮ ਹੀ ਨਹੀਂ ਮਿਲਦਾ। ਇਹ ਸਾਰਿਆਂ ਦਾ ਇੱਕੋ ਹੀ ਜਵਾਬ ਹੈ। ਜਿਹੜੇ ਆਮ ਜਿਹੜੇ ਬੰਦਿਆਂ ਨੇ ਕੁਛ ਨਹੀਂ ਨਾ ਕਰਨਾ, ਉਹਨਾਂ ਦਾ ਘੜਿਆ ਘੜਾਇਆ ਜਵਾਬ ਇਹ ਹੁੰਦਾ ਵੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ, ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ। ਪਰ ਥੋੜ੍ਹਾ ਜਿਹਾ ਜੇ ਆਪਾਂ ਇਨਸਾਫ ਪਸੰਦ ਹੋ ਕੇ ਆਪਣੇ ਜੀਵਨ ਕਾਲ ਵੱਲ ਝਾਤ ਮਾਰ ਕੇ ਦੇਖੀਏ ਵੀ ਹੁਣ 24 ਘੰਟੇ ਦਾ ਸਮਾਂ ਹੈ, 24 ਘੰਟੇ ਤੋਂ ਸਮਾਂ ਨਾ ਕਿਸੇ ਕੋਲ ਵੱਧ ਹੈ ਨਾ ਕਿਸੇ ਕੋਲ ਘੱਟ ਹੈ, ਅਤੇ ਜਿਹਨੇ ਜੋ ਵੀ ਕੁਛ ਕਰਨਾ ਇਹਨਾਂ 24 ਘੰਟਿਆਂ ਦੇ ਵਿੱਚ ਹੀ ਕਰਨਾ ਪੈਂਦਾ। ਅਤੇ ਚਾਹੇ ਕੋਈ ਤੁਸੀਂ ਚੰਗਾ ਕੰਮ ਕਰ ਲਵੋ ਚਾਹੇ ਮਾੜਾ ਕਰ ਲਵੋ, ਘੰਟੇ 24 ਨੇ, 25ਵਾਂ ਘੰਟਾ ਨਹੀਂ ਕਿਸੇ ਨੂੰ ਕਿਸੇ ਨੇ ਪਰਮੇਸ਼ੁਰ ਨੂੰ ਵਾਧੂ ਦਿੱਤਾ। ਅਸੀਂ ਇਹਨਾਂ 24 ਘੰਟਿਆਂ ਦੇ ਵਿੱਚ ਜੇ ਕੋਈ ਰੂਟੀਨ ਕੋਈ ਨਿਤਨੇਮ ਬਣਾ ਲਈਏ ਵੀ ਹਾਂ ਆਪਾਂ ਇੰਨਾ ਸਮਾਂ ਕੰਮ ਕਰਨਾ, ਇੰਨਾ ਸਮਾਂ ਆਰਾਮ ਕਰਨਾ, ਅਤੇ ਇੰਨਾ ਸਮਾਂ ਆਪਾਂ ਹੋਰ ਦੁਨੀਆਂ ਦੇ ਕੰਮ ਧੰਦੇ ਵੀ ਕਰਨੇ ਨੇ, ਕੋਈ ਸ਼ੋਪਿੰਗ ਕਰਨੀ ਹੈ, ਕੁਛ ਹੋਰ ਗਰੋਸਰੀ ਲਿਆਉਣੀ ਹੈ, ਕੁਛ ਵੀ ਕਰਨਾ, ਅਤੇ ਉਹਦੇ ਵਿੱਚੋਂ ਕੋਈ ਇੱਕ ਘੰਟਾ ਜਿੰਨਾ ਸਮਾਂ ਵੀ ਨਿਕਲੇ ਕੋਈ ਭਜਨ ਪਾਠ ਵਾਸਤੇ ਵੀ ਕੱਢ ਲੈਣਾ ਚਾਹੀਦਾ। ਘੰਟੇ ਦਾ 24 ਨੇ, ਜਿਨ੍ਹਾਂ ਨੇ ਕੁਛ ਕਰਨਾ ਹੈ ਉਹ ਇਹਨਾਂ 24 ਘੰਟਿਆਂ ਦੇ ਵਿੱਚੋਂ ਹੀ ਸਮਾਂ ਕੱਢ ਲੈਂਦੇ ਹੈ, ਅਤੇ ਅਸੀਂ ਵੀ ਕੱਢ ਸਕਦੇ ਹਾਂ। ਇਹ ਤਾਂ ਇੱਕ ਝੂਠਾ ਮੂਠਾ ਬਹਾਨਾ ਹੈ ਵੀ ਸਾਡੇ ਕੋਲ ਟਾਈਮ ਹੀ ਨਹੀਂ ਹੈ, ਅਤੇ ਜਦੋਂ ਛੁੱਟੀ ਹੁੰਦੀ ਹੈ ਉਦੋਂ ਕੰਮ ਵੀ ਨਹੀਂ ਹੁੰਦਾ ਅਤੇ ਉਦੋਂ ਵੀ ਸਾਡੇ ਕੋਲ ਟਾਈਮ ਨਹੀਂ। ਟੈਲੀਵਿਜ਼ਨ ਦੇਖਣ ਨੂੰ ਟਾਈਮ ਮਿਲ ਸਕਦਾ, ਅਖਬਾਰਾਂ ਪੜ੍ਹਨ ਨੂੰ ਟਾਈਮ ਮਿਲ ਸਕਦਾ, ਪਾਰਟੀਆਂ 'ਤੇ ਜਾਣ ਨੂੰ ਟਾਈਮ ਮਿਲ ਸਕਦਾ ਹੈ, ਪੱਬਾਂ ਕਲੱਬਾਂ ਦੇ ਵਿੱਚ ਜਾਣ ਲਈ ਸਮਾਂ ਮਿਲ ਸਕਦਾ ਹੈ, ਸਟੋਰਾਂ 'ਤੇ ਘੁੰਮਣ ਫਿਰਨ ਵਾਸਤੇ ਸਮਾਂ ਮਿਲ ਸਕਦਾ, ਪਾਰਕਾਂ ਵਿੱਚ ਘੁੰਮਣ ਵਾਸਤੇ ਸਮਾਂ ਮਿਲ ਸਕਦਾ, ਪਰ ਬਾਣੀ ਪੜ੍ਹਨ ਵਾਸਤੇ ਭਜਨ ਵਾਸਤੇ ਸਮਾਂ ਨਹੀਂ ਹੁੰਦਾ। ਇਹ ਸਾਡੀ ਹਾਲਤ ਹੈ, ਸਾਡੇ ਆਪਣੇ ਝੂਠੇ ਬਹਾਨੇ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੇ ਸੰਸਾਰ ਦੀ ਹਾਲਤ ਹੀ ਤਾਂ ਬਿਆਨ ਕਰ ਰਹੇ ਹਨ। ਐਸਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਅਸੀਂ ਇਹ ਸੰਸਾਰ ਇਹੋ ਜਿਹਾ, ਜੁਆਰੀ ਦਾ ਅਰਥ ਹੈ ਜੂਏ ਬਾਜ ਦੇਖਿਆ, ਕਿਉਂਕਿ ਸੰਸਾਰ ਦੇ ਵਿੱਚ ਦੋ ਕਿਸਮ ਦੇ ਮਨੁੱਖ ਨੇ, ਇੱਕ ਜੁਆਰੀ ਨੇ ਅਤੇ ਦੂਸਰੇ ਵਪਾਰੀ ਨੇ। ਜੁਆਰੀ ਅਤੇ ਵਪਾਰੀ ਦੋ ਕਿਸਮ ਦੇ ਲੋਕ ਨੇ, ਅਤੇ ਜਿਹੜੇ ਵਪਾਰੀ ਲੋਕ ਨੇ ਉਹ ਤਾਂ ਆਪਣੇ ਨਫੇ ਨੁਕਸਾਨ ਨੂੰ ਸੋਚ ਕੇ ਕੰਮ ਕਰਦੇ ਨੇ, ਅਤੇ ਜਿਹੜੇ ਜੁਆਰੀ ਹੁੰਦੇ ਨੇ ਅਤੇ ਉਹ ਇੱਕ ਵਾਰੀ ਸਭ ਕੁਛ ਦਾਅ 'ਤੇ ਲਾ ਦਿੰਦੇ ਨੇ, ਕਹਿੰਦੇ ਚਾਹੇ ਕੁਛ ਸਾਡੇ ਕੋਲ ਬਚੇ ਚਾਹੇ ਨਾ ਬਚੇ। ਵਪਾਰੀ ਨਹੀਂ ਐਸਾ ਕਰਦਾ, ਜੁਆਰੀ ਇਸ ਤਰ੍ਹਾਂ ਕਰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਵੀ ਇੱਕ ਐਸਾ ਜੁਆਰੀ ਹੈ ਜਿਹਨੂੰ ਆਪਣੇ ਨਫੇ ਨੁਕਸਾਨ ਦਾ ਵੀ ਪਤਾ ਨਹੀਂ, ਆਪਣੀ ਸਾਰੀ ਜ਼ਿੰਦਗੀ ਦਾਅ 'ਤੇ ਲਾ ਦਿੰਦਾ, ਕਹਿੰਦਾ ਚਲੋ ਵੇਖੀ ਜਾਓ ਇੱਕ ਵਾਰੀ, ਹੁਣ ਇਹ ਕੰਮ ਕਰਕੇ ਵੇਖ ਹੀ ਲਓ। ਕੋਈ ਇਸ ਨੂੰ ਜਮਾਂ ਦਾ ਡਰ ਨਹੀਂ, ਕੋਈ ਨਰਕਾਂ ਦਾ ਡਰ ਨਹੀਂ, ਕੋਈ ਕਿਸੇ ਹੋਰ ਗੁਰੂ ਪੀਰ ਦਾ ਵੀ ਡਰ ਨਹੀਂ, ਕਹਿੰਦਾ ਕੋਈ ਨਹੀਂ ਹੁਣ ਇੱਕ ਵਾਰੀ ਜੋ ਕਰਨਾ ਕਰਕੇ ਵੇਖ ਹੀ ਲਓ। ਇਸ ਲਈ ਇਹ ਸੰਸਾਰਕ ਐਸਾ ਜੁਆਰੀ ਦੇਖਿਆ ਹੈ, ਜੁਆਰੀ ਤੋਂ ਭਾਵ ਹੈ ਜਿਹੜਾ ਸਭ ਕੁਛ ਆਪਣੀ ਜੀਵਨ ਨੂੰ ਦਾਅ 'ਤੇ ਲਾ ਦੇਵੇ, ਆਪਣਾ ਸਭ ਕੁਝ ਇੱਕੋ ਵਾਰੀ ਘਰ ਘਾਟ ਬਰਬਾਦ ਕਰ ਦੇਵੇ, ਉਹਨੂੰ ਕਹਿੰਦੇ ਜੁਆਰੀ। ਆ ਜਿਵੇਂ ਆਪਾਂ ਇੱਕੋ ਸਾਖੀ ਸੁਣਦੇ ਹਾਂ ਵੀ ਪਾਂਡਵਾਂ ਨੇ ਜੂਆ ਖੇਡਿਆ ਅਤੇ ਜੂਏ ਦੇ ਵਿੱਚ ਰਾਜ ਵੀ ਹਾਰ ਗਏ ਅਤੇ ਆਪਣਾ ਧਨ ਵੀ ਸਭ ਕੁਝ ਹਾਰ ਗਏ, ਇੱਥੋਂ ਤੱਕ ਜਿਹੜੀ ਉਹਨਾਂ ਦੀ ਆਪਣੀ ਘਰਵਾਲੀ ਸੀ ਦਰੋਪਦੀ ਉਹ ਵੀ ਹਾਰ ਬੈਠੇ। ਇਹ ਜੂਏ ਦੀ ਗੱਲ ਹੈ। ਜੂਏ ਵਿੱਚ ਆਦਮੀ ਸਭ ਕੁਛ ਹੀ ਦਾਅ 'ਤੇ ਲਾ ਦਿੰਦਾ, ਆਪਣੀ ਇੱਜ਼ਤ ਵੀ ਦਾਅ 'ਤੇ ਲਾ ਦਿੰਦਾ, ਅਤੇ ਸੰਸਾਰ ਦੇ ਲੋਕ ਸਾਰੇ ਹੀ ਐਸੇ ਨੇ। ਸਤਿਗੁਰੂ ਕਹਿੰਦੇ ਨੇ ਐਸਾ ਜਗ ਦੇਖਿਆ ਜੁਆਰੀ, ਇਹ ਸੰਸਾਰ ਅਸੀਂ ਐਸਾ ਜੂਏ ਬਾਜ ਦੇਖਿਆ ਹੈ, ਸੰਸਾਰਕ ਐਸਾ ਅਸੀਂ ਚੌੜ ਚਪੱਟ ਦੇਖਿਆ ਹੈ, ਸਭ ਸੁੱਖ ਮੰਗਿਆ ਨਾਮ ਵਿਸਾਰੀ, ਇਹ ਨਾਮ 'ਤੇ ਜਪਦਾ ਨਹੀਂ ਅਤੇ ਉਹ ਸਾਰੇ ਸੁੱਖ ਮੰਗਦਾ। ਬਈ ਮੈਨੂੰ ਚੰਗਾ ਮਕਾਨ ਵੀ ਚਾਹੀਦਾ, ਚੰਗਾ ਬਿਜ਼ਨਸ ਵੀ ਚਾਹੀਦਾ, ਚੰਗੀ ਗੱਡੀ ਵੀ ਚਾਹੀਦੀ ਹੈ, ਮੈਨੂੰ ਸਭ ਕੁਛ ਚਾਹੀਦਾ, ਪਰ ਨਾਮ ਵਾਹਿਗੁਰੂ ਦਾ ਜਪਦਾ ਨਹੀਂ। ਸੁੱਖ ਤਾਂ ਨਾਮ ਦੇ ਨਾਲ ਹੀ ਮਿਲਣਾ ਹੈ ਨਾ, ਅਤੇ ਨਾਮ ਅਸੀਂ ਜਪਦੇ ਨਹੀਂ, ਸੁੱਖ ਸਾਰੇ ਭਾਲਦੇ ਹਾਂ। ਅਤੇ ਬਹੁਤ ਸਾਰੇ ਲੋਕ ਆ ਜਿਹੜੇ ਦੰਭੀ ਪਖੰਡੀ ਲੋਕ ਨੇ, ਉਹਨਾਂ ਦੇ ਕੋਲ ਜਾ ਜਾ ਕੇ ਢੰਗ ਤਰੀਕੇ ਪੁੱਛਦੇ ਨੇ, ਕੋਈ ਆ ਜੰਤਰਾਂ ਮੰਤਰਾਂ ਟੂਣੇ ਟਾਮਣ ਕਰਨ ਵਾਲਿਆਂ ਦੇ ਕੋਲ ਵੀ ਜਾਂਦੇ ਨੇ। ਆ ਤੁਸੀਂ ਆ ਪੰਜਾਬੀ ਦੇ ਅਖਬਾਰ ਪੜ੍ਹਦੇ ਹੋ, ਇਹਦੇ ਵਿੱਚ ਕਿੰਨੇ ਇਸ਼ਤਿਹਾਰ ਆਉਂਦੇ ਨੇ। ਅਤੇ ਇਹ ਗੁਰਦੁਆਰਿਆਂ ਵਿੱਚ ਆਪਾਂ ਠੀਕ ਹੈ ਭਾਵੇਂ ਇਹਨਾਂ ਨੂੰ ਰੱਖ ਜ਼ਰੂਰ ਲੈਂਦੇ ਹਾਂ, ਪਰ ਇਹ ਇੱਕ ਸਿੱਖੀ ਧਰਮ ਦੇ ਵਿੱਚ ਇੱਕ ਜ਼ਹਿਰ ਫੈਲਾਉਣ ਵਾਲੀ ਗੱਲ ਹੀ ਹੈ। ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਅਤੇ ਉੱਥੇ ਜਾ ਕੇ ਉਹਨਾਂ ਦੇ ਇਸ਼ਤਿਹਾਰ ਪੜ੍ਹਦੇ ਹਾਂ, ਕਈ ਲੋਕ ਦੁਖੀ ਹੁੰਦੇ ਨੇ, ਫਿਰ ਉਹਨਾਂ ਨੂੰ ਫੋਨ ਕਰਦੇ ਨੇ, ਫਿਰ ਨਾਲੇ ਚੜ੍ਹਾਵੇ ਚੜ੍ਹਾਉਂਦੇ ਨੇ। ਇਹ ਸਾਡੀ ਹਾਲਤ ਬਣੀ ਹੋਈ ਹੈ। ਅਸੀਂ ਨਾਮ ਜਪਦੇ ਨਹੀਂ ਜਿਸ ਨਾਲ ਸਾਨੂੰ ਸੁੱਖ ਪ੍ਰਾਪਤ ਹੋਣਾ ਹੈ, ਅਤੇ ਹੋਰ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਪੈ ਜਾਂਦੇ ਹਾਂ। ਕੋਈ ਜੰਤਰੀਆਂ ਮੰਤਰੀਆਂ ਕੋਲ, ਕੋਈ ਪੰਡਿਤ ਪਾਧਿਆਂ ਦੇ ਕੋਲ, ਕੋਈ ਪੀਰਾਂ ਦੇ ਕੋਲ ਜਾ ਜਾ ਕੇ ਸਵਾਲ ਪੁੱਛਦੇ ਨੇ, ਆਹ ਸਾਡੀ ਸਮੱਸਿਆ ਹੱਲ ਕਿਵੇਂ ਹੋ ਸਕਦੀ ਹੈ। ਅਤੇ ਕਈ ਜਿਹੜੇ ਕੁਛ ਧਾਰਮਿਕ ਬੰਦੇ ਨੇ ਅਤੇ ਉਹ ਜਿਹੜੇ ਕੋਈ ਹੋਰ ਸਾਧੂ ਮਹਾਤਮਾ ਹੁੰਦੇ ਨੇ ਉਹਨਾਂ ਕੋਲੋਂ ਜਾ ਕੇ ਪੁੱਛਦੇ ਹੈ। ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ ਇਹ ਬਚਨ ਕਹਿੰਦੇ ਸਨ। ਉਹ ਕਹਿੰਦੇ ਵੀ ਦੁਨੀਆ ਕੀਤਾ ਕਿਰਾਏ ਭਾਲਦੀ, ਆਪ ਨਹੀਂ ਕੁਛ ਕਰਕੇ ਰਾਜੀ। ਇਸੇ ਲਈ ਸਾਧੂ ਸੰਤਾਂ ਦੇ ਮਗਰ ਫਿਰਦੇ ਨੇ ਵੀ ਉੱਥੋਂ ਕੀਤਾ ਕਿਰਾਏ ਸਾਨੂੰ ਕੋਈ ਦੇ ਦੇਵੇ। ਪਰ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਸੁੱਖ ਮਿਲਣਾ ਉਸ ਰਸਤੇ ਸਾਨੂੰ ਤੁਰਨਾ ਪਵੇਗਾ। ਅਸੀਂ ਸੰਸਾਰਕ ਐਸਾ ਜੁਆਰੀ ਦਾ ਅਰਥ ਹੈ ਜੂਏ ਬਾਜ ਜਿਹੜਾ ਸਭ ਕੁਛ ਆਪਣੇ ਦਾਅ 'ਤੇ ਲਾ ਦੇਵੇ, ਅਤੇ ਚੌੜ ਚਪੱਟ ਦੇਖਿਆ ਹੈ ਜੋ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਸਾਰੇ ਸੁੱਖ ਮੰਗ ਰਿਹਾ ਹੈ। ਅਤੇ ਦੱਸੋ ਇਹਨੂੰ ਸੁੱਖ ਕਿਵੇਂ ਮਿਲਣਗੇ ਜਦੋਂ ਸੁੱਖ ਦਾ ਤਾਂ ਰਾਹ ਹੀ ਇਸ ਨੇ ਛੱਡ ਦਿੱਤਾ। ਜਿਹੜੇ ਰਾਹ ਪੈ ਕੇ ਸੁੱਖ ਦੀ ਮੰਜ਼ਿਲ ਮਿਲਣੀ ਉਹ ਰਾਹ ਹੀ ਨਹੀਂ ਅਸੀਂ ਤੁਰਦੇ। ਨਾ ਅਸੀਂ ਨਾਮ ਜਪਦੇ ਹਾਂ, ਨਾ ਬਾਣੀ ਪੜ੍ਹਦੇ ਹਾਂ, ਨਾ ਕੋਈ ਸਾਨੂੰ ਹੋਰ ਗੁਰੂ ਦੀ ਸਿੱਖੀ ਚੰਗੀ ਲੱਗਦੀ ਹੈ, ਨਾ ਅਸੀਂ ਕੁਛ ਹੋਰ ਸ਼ੁਭ ਕਰਮ ਕਰਨ ਲਈ ਤਿਆਰ ਹਾਂ, ਅਤੇ ਸੁੱਖ ਕਿਵੇਂ ਮਿਲੇ? ਸੁੱਖ ਤਾਂ ਕਰਮਾਂ ਨਾਲ ਹੀ ਕਹਿੰਦੇ ਨੇ ਮਿਲਦਾ ਹੈ ਨਾ। ਅਤੇ ਹੁਣ ਅਸੀਂ ਕੰਮ ਵੀ ਚੰਗੇ ਨਹੀਂ ਕਰਦੇ ਅਤੇ ਨਾ ਹੀ ਵਾਹਿਗੁਰੂ ਦਾ ਨਾਮ ਜਪਦੇ ਹਾਂ, ਸਾਨੂੰ ਸੁੱਖ ਕਿੱਥੋਂ ਪ੍ਰਾਪਤ ਹੋਵੇ? ਇਸੇ ਲਈ ਧੰਨ ਗੁਰੂ ਅਰਜਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੋ ਸਾਨੂੰ ਸਿੱਖਿਆ ਦਿੰਦੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹਲਾ ਪਹਿਲਾ, ਹਉਮੈ ਕਰਤਿਆ ਨਹਿ ਸੁਖ ਹੋਏ।
ਲਓ ਹੁਣ ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਇਹ ਦੁਨੀਆ ਦੇ ਲੋਗੋ, ਤੁਸੀਂ ਜਿੰਨੇ ਵੀ ਕੋਈ ਚੰਗੇ ਮਾੜੇ ਕੰਮ ਕਰਦੇ ਹੋ, ਪੁੰਨ ਕਰਦੇ ਹੋ, ਚਾਹੇ ਪਾਪ ਵੀ ਕਰਦੇ ਹੋ, ਹਉਮੈ ਕਰਦੇ ਹਾਂ, ਜੇ ਤੁਸੀਂ ਹਉਮੈ ਦੇ ਵਿੱਚ ਕਰਦੇ ਹੋ ਨਾ, ਤਾਂ ਯਾਦ ਰੱਖੋ ਨਹਿ ਸੁੱਖ ਹੋਏ, ਫਿਰ ਤੁਹਾਨੂੰ ਸਦੈਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ, ਕਿਉਂਕਿ ਪੁੰਨਾਂ ਦਾ ਫਲ ਤੁਹਾਨੂੰ ਸਵਰਗ ਮਿਲ ਸਕਦਾ ਹੈ, ਪਰ ਸਵਰਗ ਵੀ ਸਦੈਵੀ ਸੁੱਖ ਨਹੀਂ ਦੇ ਸਕਦਾ। ਉੱਥੇ ਵੀ ਆਪਣੇ ਕੀਤੇ ਪੁੰਨ ਕਰਮ ਭੋਗ ਕੇ ਫਿਰ ਇੱਥੇ ਧਰਤੀ 'ਤੇ ਹੀ ਆਉਣਾ ਪੈਂਦਾ, ਤ੍ਰਿਗਤ ਜੂਨਾਂ ਦੇ ਵਿੱਚ ਭਟਕਣਾ ਪੈਂਦਾ। ਅਤੇ ਜੇ ਆਦਮੀ ਪਾਪ ਕਰਦਾ ਨਰਕਾਂ ਵਿੱਚ ਜਾ ਕੇ ਦੁੱਖ ਭੋਗਦਾ, ਦੁੱਖ ਭੋਗਣ ਤੋਂ ਬਾਅਦ ਫਿਰ ਇੱਥੇ ਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਹਉਮੈ ਕਰਦਿਆਂ, ਬਈ ਹਉਮੈ ਦੇ ਵਿੱਚ ਪੁੰਨ ਅਤੇ ਪਾਪ ਰੂਪ ਕਰਮ ਕਰਦਿਆਂ ਹੋਇਆਂ ਤੁਹਾਨੂੰ ਸੁਰਗ ਅਤੇ ਨਰਕ ਮਿਲ ਸਕਦਾ ਹੈ, ਦੁਨੀਆਂ ਦਾ ਸੁੱਖ ਵੀ ਅਤੇ ਦੁੱਖ ਵੀ ਮਿਲ ਸਕਦਾ ਹੈ, ਨਹਿ ਸੁੱਖ ਹੋਏ, ਪਰ ਜਿਹੜਾ ਆਤਮਕ ਸੁੱਖ ਹੈ, ਸਦੈਵੀ ਸੁੱਖ ਹੈ, ਉਹ ਨਹੀਂ ਪ੍ਰਾਪਤ ਹੋ ਸਕਦਾ।
ਮਨਮਤ ਝੂਠੀ ਸੱਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨ ਦੀ ਮਤ ਸਾਡੀ ਝੂਠੀ ਹੈ ਅਤੇ ਉਹ ਵਾਹਿਗੁਰੂ ਸੱਚਾ ਹੈ। ਇਹ ਜਿਹੜੀ ਝੂਠੀ ਮਨ ਦੀ ਮਤ ਹੈ, ਇਹਦੇ ਕਾਰਨ ਸਾਨੂੰ ਉਹ ਸੱਚਾ ਵਾਹਿਗੁਰੂ ਕਦੇ ਵੀ ਨਹੀਂ ਮਿਲ ਸਕਦਾ। ਆਪਣੀ ਮਨ ਦੀ ਮਤ ਪਿੱਛੇ ਲੱਗ ਕੇ ਅਸੀਂ ਕਦੇ ਵੀ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ। ਇਸ ਲਈ ਮਨ ਦੀ ਮਤ ਝੂਠ ਵਿੱਚ ਲੱਗੀ ਹੋਈ ਹੈ। ਤੁਸੀਂ ਇਸ ਝੂਠੀ ਮਨ ਦੀ ਮਤ ਨੂੰ ਛੱਡੋ, ਇਹਦੀ ਥਾਂ 'ਤੇ ਗੁਰੂ ਦੀ ਸੱਚੀ ਮਤ ਧਾਰਨ ਕਰੋ। ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਜਦੋਂ ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਾਂਗੇ, ਇਹਦੇ ਨਾਲ ਸਾਨੂੰ ਸੱਚੇ ਦੀ ਪ੍ਰਾਪਤੀ ਹੋ ਸਕਦੀ ਹੈ।
ਸਗਲ ਬਿਗੂਤੇ ਭਾਵੈ ਦੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਦੁਨੀਆਂ ਦੇ ਲੋਕ ਨੇ ਸਗਲ ਬਿਗੂਤੇ, ਉਹ ਸਾਰੇ ਹੀ ਖੁਆਰ ਹੋ ਰਹੇ ਨੇ। ਕਿਉਂ? ਭਾਵੈ ਦੋਏ, ਉਹਨਾਂ ਨੂੰ ਦੁਆਤ ਚੰਗੀ ਲੱਗਦੀ ਹੈ, ਉਹਨਾਂ ਨੂੰ ਸੰਸਾਰਕ ਦੁੱਖ ਸੁੱਖ ਹਰਖ ਸ਼ੋਗ ਇਹ ਕੁਛ ਚੰਗਾ ਲੱਗਦਾ, ਉਹ ਇੱਕ ਪਾਸੇ ਲੱਗਣਾ ਹੀ ਨਹੀਂ ਚਾਹੁੰਦੇ। ਉਹ ਚਾਹੁੰਦੇ ਹੀ ਨਹੀਂ ਕਿ ਸਾਨੂੰ ਹਮੇਸ਼ਾ ਲਈ ਸੁੱਖ ਮਿਲੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨੇ ਦੁਨੀਆਂ ਦੇ ਲੋਕ ਨੇ ਸਾਰੇ ਬਗੂਤੇ ਦਾ ਅਰਥ ਆ ਵੀ ਖਰਾਬ ਹੋ ਰਹੇ ਹਨ।
ਸੋ ਕਮਾਵੈ ਧੁਰ ਲਿਖਿਆ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜੀਵ ਉਹੀ ਕੰਮ ਕਰਦਾ ਹੈ ਧੁਰ ਲਿਖਿਆ ਹੋਏ, ਜੋ ਧੁਰ ਤੋਂ ਇਹਦੇ ਮੱਥੇ 'ਤੇ ਲੇਖ ਲਿਖਿਆ ਹੋਵੇ। ਇਹਦਾ ਮਤਲਬ ਇਹ ਹੈ ਵੀ ਜਿਹੜਾ ਕਰਮਾਂ ਦਾ ਲੇਖ ਹੈ ਨਾ, ਉਹ ਇਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿਸੇ ਥਾਂ ਉੱਤੋਂ ਦੀ ਪਾਣੀ ਵਗਦਾ ਹੋਵੇ। ਆ ਜਿਵੇਂ ਕੋਈ ਦਰਿਆ ਵਗਦੇ ਨੇ, ਨਹਿਰਾਂ ਵਗਦੀਆਂ ਨੇ, ਜਿਹੜੇ ਕੁਦਰਤੀ ਪਾਣੀ ਦੇ ਵਹਾਅ ਨੇ, ਤੁਸੀਂ ਉਹਨਾਂ ਵੱਲ ਕਦੇ ਧਿਆਨ ਮਾਰ ਕੇ ਦੇਖਿਓ। ਜਿਹੜੇ ਰਸਤਿਆਂ ਵਿੱਚੋਂ ਦੀ ਪਾਣੀ ਲੰਘਦਾ ਹੈ ਅਤੇ ਫਿਰ ਜਦੋਂ ਪਾਣੀ ਆਵੇ ਫਿਰ ਉਸੇ ਪਾਸੇ ਨੂੰ ਫਿਰ ਤੁਰ ਪੈਂਦਾ। ਇਸੇ ਤਰ੍ਹਾਂ ਮਨੁੱਖ ਉਹ ਕੰਮ ਕਰਦਾ ਹੈ ਜਿਹੋ ਜਿਹਾ ਪਹਿਲਾਂ ਤੋਂ ਧੁਰ ਤੋਂ ਲੇਖ ਲਿਖਿਆ ਹੁੰਦਾ ਹੈ। ਭਾਵ ਜਿਹੋ ਜਿਹੇ ਪਿੱਛੇ ਅਸੀਂ ਕੰਮ ਕੀਤੇ ਹੁੰਦੇ ਨੇ ਨਾ, ਕੋਈ ਚੰਗੇ ਜਾਂ ਮਾੜੇ, ਚੰਗੇ ਤਾਂ ਕੋਈ ਵਿਰਲਾ ਹੀ ਕਰਦਾ, ਮਾੜੇ ਬਹੁਤੇ ਕਰਦੇ ਨੇ, ਅਤੇ ਫਿਰ ਇੱਥੇ ਆ ਕੇ ਉਹੀ ਕੰਮ ਫਿਰ ਅਸੀਂ ਕਰੀ ਜਾਂਦੇ ਹਾਂ, ਕਿਉਂਕਿ ਸਾਡੇ ਮੱਥੇ 'ਤੇ ਲੇਖ ਹੀ ਇਹੋ ਜਿਹਾ ਲਿਖਿਆ ਹੋਇਆ। ਹਜ਼ੂਰ ਕਹਿੰਦੇ ਨੇ ਸੋ ਕਮਾਵੈ ਤੁਰ ਲਿਖਿਆ ਹੋਏ। ਇੱਥੇ ਆ ਕੇ ਜੀਵ ਉਹੀ ਕੰਮ ਕਰਦਾ ਹੈ ਜੋ ਇਸਦੇ ਮੱਥੇ 'ਤੇ ਧੁਰ ਤੋਂ ਲਿਖਿਆ ਹੋਵੇ।
ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ ਰਹਾ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੰਸਾਰ ਐਸਾ ਅਸੀਂ ਜੁਆਰੀ ਜੂਏ ਬਾਜ ਦੇਖਿਆ ਹੈ। ਕਈ ਵਿਦਵਾਨਾਂ ਨੇ ਜੁਆਰੀ ਦਾ ਅਰਥ ਮਸ਼ਕਰਾ ਵੀ ਕੀਤਾ, ਇਹ ਸੰਸਾਰ ਕੀ ਐਸਾ ਮਸ਼ਕਰਾ ਦੇਖਿਆ ਹੈ। ਵੈਸੇ ਜੁਆਰੀ ਦਾ ਅਰਥ ਵੀ ਜਿਹੜਾ ਸਭ ਕੁਛ ਦਾਅ 'ਤੇ ਲਾ ਦੇਵੇ, ਆਪਣੇ ਜੀਵਨ ਨੂੰ ਵੀ ਦਾਅ 'ਤੇ ਲਾ ਦੇਵੇ, ਅਤੇ ਇਸਦਾ ਭਾਵ ਅਰਥ ਹੋ ਗਿਆ ਜਿਹੜਾ ਚੌੜ ਚਪੱਟ, ਜਿਹੜਾ ਸਭ ਕੁਛ ਹੀ ਆਪਣਾ ਤਬਾਹ ਕਰੇ। ਇਹ ਸੰਸਾਰ ਅਸੀਂ ਐਸਾ ਜੁਆਰੀ ਜੂਏ ਬਾਜ ਦਿਖਿਆ ਹੈ, ਸਭ ਸੁੱਖ ਮੰਗੈ ਨਾਮ ਵਿਸਾਰੀ, ਇਹ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਸਾਰੇ ਸੁੱਖ ਮੰਗਦਾ ਹੈ। ਪਰ ਦੱਸੋ ਨਾਮ ਨੂੰ ਛੱਡ ਕੇ ਇਹਨੂੰ ਸੁੱਖ ਸਾਰੇ ਕਿਵੇਂ ਮਿਲ ਸਕਦੇ, ਨਹੀਂ ਮਿਲ ਸਕਦੇ?
ਅਦਿਸ਼ਟ ਦਿਸ਼ਾ ਤਾਂ ਕਹਿਆ ਜਾਏ।
ਹੁਣ ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਕੁਝ ਜਗਿਆਸੂਆਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਸਾਨੂੰ ਇਹ ਦੱਸੋ ਵੀ ਉਹ ਪਰਮੇਸ਼ਰ ਕਿਹੋ ਜਿਹਾ ਹੈ, ਉਹਦੇ ਬਾਰੇ ਸਾਨੂੰ ਦੱਸੋ। ਸਤਿਗੁਰੂ ਕਹਿੰਦੇ ਅਦਿਸ਼ਟ, ਉਹ ਵਾਹਿਗੁਰੂ ਅਦ੍ਰਿਸ਼ਟ ਹੈ, ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ। ਜੇ ਉਹ ਦ੍ਰਿਸ਼ਟ ਇਹਨਾਂ ਅੱਖਾਂ ਦੇ ਨਾਲ ਦਿਸ ਪਵੇ ਤਾਂ ਕਹਿਆ ਜਾਏ, ਤਾਂ ਤੇ ਬਈ ਉਹਦੇ ਬਾਰੇ ਕੁਛ ਆਖਿਆ ਜਾ ਸਕਦਾ ਹੈ। ਇਹਨਾਂ ਅੱਖਾਂ ਦੇ ਨਾਲ ਤੇ ਉਹ ਪਰਮੇਸ਼ਰ ਦਿਸਦਾ ਨਹੀਂ, ਤੇ ਫਿਰ ਜਦੋਂ ਆਪਾਂ ਉਸਨੂੰ ਵੇਖ ਹੀ ਨਹੀਂ ਸਕਦੇ, ਤੇ ਫਿਰ ਉਹਦੇ ਬਾਰੇ ਆਪਾਂ ਕਿਵੇਂ ਕੁਛ ਬਿਆਨ ਕਰ ਸਕਦੇ ਹਾਂ?
ਬਿਨ ਦੇਖੇ ਕਹਿਣਾ ਬਿਰਥਾ ਜਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਦੇਖੇ ਤੋਂ ਅਸੀਂ ਜੋ ਵੀ ਕੁਛ ਕਹਿੰਦੇ ਹਾਂ ਨਾ, ਤੇ ਉਹ ਸਾਡਾ ਕਹਿਣਾ ਵਿਅਰਥ ਚਲਿਆ ਜਾਂਦਾ, ਕਿਉਂਕਿ ਜੇ ਤਾਂ ਅਸੀਂ ਕਿਸੇ ਚੀਜ਼ ਨੂੰ ਵਿਖਿਆ ਹੋਵੇ ਫਿਰ ਤਾਂ ਆਪਾਂ ਉਹਦੇ ਬਾਰੇ ਸਹੀ ਰੂਪ ਦੇ ਵਿੱਚ ਕੁਛ ਦੱਸ ਸਕਦੇ ਹਾਂ। ਹੁਣ ਫਰਜ਼ ਕਰੋ ਕੋਈ ਗੁਰਸਿੱਖ ਮਾਈ ਭਾਈ ਸ਼੍ਰੀ ਦਰਬਾਰ ਸਾਹਿਬ ਗਿਆ ਹੈ, ਉਸਨੇ ਦਰਸ਼ਨ ਕੀਤੇ ਨੇ ਔਰ ਉਹ ਆ ਕੇ ਸਾਨੂੰ ਸਾਰੀ ਗੱਲ ਸਹੀ ਸਹੀ ਦੱਸ ਸਕਦਾ, ਅਤੇ ਜਿਹੜਾ ਗਿਆ ਹੀ ਨਹੀਂ ਅਤੇ ਇੱਥੇ ਬੈਠਿਆਂ ਹੀ ਕਵੇ ਮੈਂ ਜਾਣਦਾ ਹਾਂ ਸਾਰਾ ਕੁਝ ਜੋ ਕੁਝ ਉੱਥੇ ਹੈਗਾ, ਉਹਦਾ ਸਾਰਾ ਕੁਛ ਕਹਿਣਾ ਗਲਤ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਅਦ੍ਰਿਸ਼ਟ ਹੈ, ਇਹਨਾਂ ਅੱਖਾਂ ਦੇ ਨਾਲ ਤਾਂ ਦਿਸਦਾ ਨਹੀਂ, ਅਸੀਂ ਬਿਨਾਂ ਦੇਖੇ ਤੋਂ ਉਹਦੇ ਬਾਰੇ ਕੁਛ ਨਾ ਕੁਛ ਕਹੀ ਜ਼ਰੂਰ ਜਾਂਦੇ ਹਾਂ। ਆ ਜਿੰਨੇ ਵੀ ਵਿਦਵਾਨ ਨੇ ਧਾਰਮਿਕ ਬੰਦੇ ਨੇ ਪਰਮੇਸ਼ੁਰ ਦੇ ਬਾਰੇ ਕੋਈ ਕੁਝ ਆਖ ਰਿਹਾ ਨਾ ਕੁਛ ਨਾ ਕੁਛ, ਪਰ ਸਤਿਗੁਰੂ ਕਹਿੰਦੇ ਨੇ ਜਿਹਨੇ ਉਸਨੂੰ ਵੇਖਿਆ ਹੀ ਨਹੀਂ ਤੇ ਉਹਦਾ ਭਾਈ ਕਹਿਣਾ ਵੀ ਨਿਸਫਲ ਹੀ ਚੱਲਿਆ ਜਾਂਦਾ ਹੈ।
ਗੁਰਮੁਖ ਦੀਸੈ ਸਹਿਜ ਸੁਭਾਏ,
ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਪ੍ਰਤੀਦਵੰਦੀਆਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਇਹਦਾ ਮਤਲਬ ਉਹ ਰੱਬ ਦਿਸਦਾ ਹੀ ਨਹੀਂ, ਕਿਸੇ ਨੂੰ ਵੀ ਨਹੀਂ ਦਿਸਦਾ? ਤਾਂ ਸਤਿਗੁਰੂ ਕਹਿੰਦੇ ਭਾਈ ਨਹੀਂ ਦਿਸਦਾ ਵੀ ਹੈ, ਗੁਰਮੁਖ ਦੀਸੈ ਉਹ ਗੁਰੂ ਦੀ ਕਿਰਪਾ ਨਾਲ ਦਿਸਦਾ, ਅਤੇ ਗੁਰੂ ਦੀ ਕਿਰਪਾ ਹੋਵੇ ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰ ਨਾਨਕ ਆ ਪਾਤਸ਼ਾਹੋ ਦਿਸੈ ਜਾਹਰ। ਪਰ ਉਹ ਫਿਰ ਵੀ ਉਹ ਇਹਨਾਂ ਅੱਖਾਂ ਦੇ ਨਾਲ ਨਹੀਂ, ਉਹ ਅਨੁਭਵ ਦੀਆਂ ਅੱਖਾਂ ਦੇ ਨਾਲ ਦਿਸਦਾ ਹੈ, ਉਹਨੂੰ ਪਰੋਖ ਅਤੇ ਉਪਰੋਕਸ਼ ਗਿਆਨ ਦੇ ਨੇਤਰਾਂ ਨਾਲ ਵੇਖਿਆ ਜਾਂਦਾ। ਲੋਏ ਨ ਲੋਈ ਡਿੱਠ ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸੰਦੋ ਮਾਂ ਪਿਰੀ। ਹਜ਼ੂਰ ਕਹਿੰਦੇ ਉਹ ਅੱਖਾਂ ਭਾਈ ਹੋਰ ਦੂਸਰੀਆਂ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਗੁਰਮੁਖ ਦੀਸੈ ਸਹਿਜ ਸੁਭਾਏ, ਭਾਈ ਉਹ ਗੁਰੂ ਦੀ ਕਿਰਪਾ ਦੁਆਰਾ ਸੁਤੇ ਸਿੱਧ ਹੀ ਵਾਹਿਗੁਰੂ ਦਿਸ ਪੈਂਦਾ, ਭਾਵ ਅੰਦਰਲੇ ਨੇਤਰਾਂ ਦੇ ਨਾਲ ਪਹਿਲਾਂ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਦੇਖਿਆ ਜਾਂਦਾ ਅਤੇ ਜਦੋਂ ਅੰਦਰਲੇ ਨੇਤਰਾਂ ਦੇ ਨਾਲ ਦਿਸ ਪਵੇ ਫਿਰ ਬਾਹਰਲਿਆਂ ਨਾਲ ਵੀ ਉਹ ਦਿਸਣ ਲੱਗ ਜਾਂਦਾ, ਪਰ ਪਹਿਲਾਂ ਅੰਦਰੋਂ ਵੇਖਣਾ ਪੈਂਦਾ ਫਿਰ ਉਹਦੇ ਬਾਹਰ ਦਰਸ਼ਨ ਦੀਦਾਰ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਗੁਰਮੁਖਾਂ ਨੂੰ ਸੁਤੇ ਸਿੱਧ ਹੀ ਸਹਿਜ ਸੁਭਾਵਕ ਹੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਹਨ।
ਸੇਵਾ ਸੁਰਤ ਏਕ ਲਿਵ ਲਾਏ,
ਉਹ ਕਿਵੇਂ ਹੁੰਦੇ ਨੇ? ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦਾ ਵੀ ਜਵਾਬ ਦਿੰਦੇ ਨੇ। ਸੇਵਾ ਸੁਰਤ ਉਹ ਬਈ ਇੱਕ ਤਾਂ ਸੇਵਾ ਕਰਦੇ ਨੇ, ਇੱਕ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦੇ ਨੇ, ਹੱਥਾਂ ਪੈਰਾਂ ਦੇ ਨਾਲ ਸੇਵਾ ਕਰਦੇ ਨੇ ਅਤੇ ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਦੇ ਨੇ। ਸੇਵਾ ਸੁਰਤ ਏਕ ਲਿਵ ਲਾਏ, ਉਹ ਸੇਵਾ ਕਰਕੇ ਆਪਣੀ ਸੁਰਤ ਨੂੰ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਲਾਈ ਰੱਖਦੇ ਨੇ, ਬਸ ਇਹਦੇ ਨਾਲ ਹੀ ਉਹਨਾਂ ਨੂੰ ਪਰਮਾਤਮਾ ਦੇ ਦੀਦਾਰ ਹੋ ਜਾਂਦੇ ਹਨ।
ਸੁਖ ਮੰਗਤ ਦੁੱਖ ਆਗਲ ਹੋਏ,
ਲਓ ਜਿਹੜੀ ਪਹਿਲੀ ਵਿਚਾਰ ਸੀ, ਐਸਾ ਜਗ ਦਿਖਿਆ ਜੁਆਰੀ ਸਭ ਸੁਖ ਮੰਗਿਆ ਨਾਮ ਵਿਸਾਰੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਆਮ ਸੰਸਾਰੀ ਲੋਕਾਂ ਨੂੰ ਸਮਝਾਉਂਦੇ ਨੇ ਵੀ ਵੇਖ ਲਓ ਸੁਖ ਮੰਗਤ, ਅਸੀਂ ਸੰਸਾਰਕ ਸੁੱਖ ਮੰਗਦੇ ਹਾਂ, ਅੱਜ ਜਿੰਨੇ ਵੀ ਅਸੀਂ ਸਾਰੇ ਬੈਠੇ ਹਾਂ ਅਸੀਂ ਦੁਨਿਆਵੀ ਸੁੱਖ ਰੱਬ ਕੋਲੋਂ ਮੰਗਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਸੁੱਖ ਮੰਗਤ ਦੁੱਖ ਆਗਲ ਹੋਏ। ਯਾਦ ਰੱਖੋ ਜਦੋਂ ਤੁਸੀਂ ਸੁੱਖ ਮੰਗੋਗੇ ਨਾ ਤਾਂ ਤੁਹਾਨੂੰ ਦੁੱਖ ਬਹੁਤਾ ਹੋਰ ਨਾਲ ਮਿਲੇਗਾ, ਇਹ ਅਸੂਲ ਹੈ ਕੁਦਰਤ ਦਾ। ਜਦੋਂ ਤੁਸੀਂ ਸੰਸਾਰਕ ਸੁੱਖ ਮੰਗੋਗੇ, ਸੰਸਾਰਕ ਸੁੱਖ ਨਿਰੋਲ ਨਹੀਂ ਹੈ, ਇਹਦੇ ਨਾਲ ਦੁੱਖ ਜ਼ਰੂਰ ਆਵੇਗਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲੀ ਸੁੱਖ ਕੁਛ ਹੋਰ ਚੀਜ਼ ਹੈ, ਅਸੀਂ ਜਿਹੜਾ ਸੁੱਖ ਮੰਗਦੇ ਹਾਂ ਇਹਦੇ ਨਾਲ ਦੁੱਖ ਬਹੁਤਾ ਪ੍ਰਾਪਤ ਹੁੰਦਾ ਹੈ। ਫਰਜ਼ ਕਰੋ ਕੋਈ ਆਦਮੀ ਬਹੁਤੀ ਮਾਇਆ ਮੰਗਦਾ, ਠੀਕ ਹੈ ਮਾਇਆ ਉਸਨੂੰ ਮਿਲ ਵੀ ਜਾਂਦੀ ਹੈ, ਪਰ ਫਿਰ ਕਿਹੜਾ ਮਨ ਨੂੰ ਸ਼ਾਂਤੀ ਆਉਂਦੀ, ਫਿਰ ਕਿਹੜਾ ਸੁੱਖ ਮਿਲਦਾ, ਫਿਰ ਹੋਰ ਕਲਪਨਾ ਮਨ ਦੇ ਵਿੱਚ ਪੈਦਾ ਹੁੰਦੀਆਂ ਨੇ ਅਤੇ ਬਹੁਤੀ ਮਾਇਆ ਦੇ ਨਾਲ ਅਤੇ ਬਹੁਤੇ ਸਗਾਂ ਹੋਰ ਕਈ ਝੰਝਟ ਖੜ੍ਹੇ ਹੋ ਜਾਂਦੇ ਨੇ।